ਪਤਖ ਗੁਸਾਈਆਂ ਧੰਨਾ ਵੱਡ ਭਾਗਾ।
ਪਰ ਧੰਨੇ ਭਗਤ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਗੁਸਾਈ ਜੀ ਪ੍ਰਤੱਖ ਹੋ ਕੇ ਮਿਲੇ, ਪ੍ਰਗਟ ਹੋ ਕੇ ਦਰਸ਼ਨ ਦੀਦਾਰੇ ਦਿੱਤੇ, ਐਨ ਸਾਹਮਣੇ ਬੈਠ ਕੇ ਭੋਜਨ ਛਕਿਆ। ਧੰਨਾ ਵਡਭਾਗਾ, ਧੰਨਾ ਭਗਤ ਵੀ ਵਡਭਾਗਾ ਬਣ ਗਿਆ। ਜਦੋਂ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਗਏ ਤੇ ਫਿਰ ਧੰਨੇ ਭਗਤ ਨੇ ਆਪਣੇ ਆਪ ਹੀ ਵਡਭਾਗਾ ਬਣ ਜਾਣਾ ਸੀ। ਤੇ ਕੁਛ ਵਿਦਵਾਨਾਂ ਨੇ ਇਹ ਬਿਰ ਸੁਣ ਕੇ ਜਾਟਰੋ, ਵੀ ਜਿਹੜਾ ਜਾਟਰੋ ਸ਼ਬਦ ਹੈ ਨਾ, ਰੋਹ ਹੈ ਤੇ ਇਹ ਪਛੇਤਰ ਹੈ ਕਿਸਮ ਦਾ ਜਾਟਰੋ ਤੇ, ਪਰ ਕਈਆਂ ਨੇ ਇਹਦਾ ਅਰਥ ਜਾਟ ਰੋਹ ਜਿਹੜਾ ਸ਼ਬਦ ਹੈ, ਵੀ ਇਹ ਗੱਲਾਂ ਸੁਣ ਸੁਣ ਕੇ ਜੱਟ ਨੂੰ ਵੀ ਰੋਹ ਆ ਗਿਆ। ਜੱਟ ਵਿੱਚ ਰੋਹ ਪ੍ਰਧਾਨ ਹੁੰਦਾ, ਧੰਨੇ ਜੱਟ ਦੇ ਮੰਦੇ ਵਿੱਚ ਵੀ ਰੋਹ ਆ ਗਿਆ, ਵੀ ਜੇ ਨੀਵੀਆਂ ਜਾਤਾਂ ਦੇ ਭਗਤ ਭਗਤੀ ਕਰਕੇ ਵਾਹਿਗੁਰੂ ਨੂੰ ਮਿਲ ਸਕਦੇ ਨੇ ਤੇ ਮੈਂ ਕਿਉਂ ਨਹੀਂ ਮਿਲ ਸਕਦਾ। ਬਸ ਰੋਹ ਵਿੱਚ ਆ ਕੇ ਧੰਨਾ ਭਗਤ ਭਗਤੀ ਵਿੱਚ ਲੱਗਿਆ, ਪਰ ਰੋਹ ਦੇ ਵਿੱਚ ਭਗਤੀ ਨਹੀਂ ਹੁੰਦੀ, ਭਗਤੀ ਤਾਂ ਪੈ ਤੇ ਪਾਉ ਵਿੱਚ ਹੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਜਦੋਂ ਪਹਿਲੇ ਭਗਤਾਂ ਦੀਆਂ ਸਾਖੀਆਂ ਕਹਾਣੀਆਂ ਸੁਣੀਆਂ ਤੇ ਤਿੰਨਾਂ ਭਗਤ ਵੀ ਉੱਠ ਕੇ ਭਗਤੀ ਵਿੱਚ ਲੱਗਿਆ ਤੇ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋਏ, ਤਿੰਨਾਂ ਵਡਭਾਗੀ ਬਣ ਗਿਆ।
ਰੇ ਚਤ ਚੇਤ ਸਕੀਨਾ ਦਇਆਲ ਦਮੋਦਰ ਬਿਬਹਿ ਨ ਜਾਣਸ ਕੋਈ।
ਲਾਉਣ ਅੱਗੇ ਜਿਹੜਾ ਤੀਸਰਾ ਸ਼ਬਦ ਹੈ ਇਹ ਭਗਤ ਧੰਨਾ ਜੀ ਦਾ ਆ ਰਿਹਾ ਹੈ, ਕਿਉਂਕਿ ਪਹਿਲਾ ਸ਼ਬਦ ਜਿਹੜਾ ਇਸ ਤੋਂ ਆਇਆ ਤੇ ਵਿਚਕਾਰ ਗੁਰੂ ਅਰਜਨ ਦੇ ਮਹਾਰਾਜ ਦਾ ਆ ਗਿਆ ਤੇ ਹੁਣ ਅੱਗੇ ਤੀਸਰਾ ਸ਼ਬਦ ਫਿਰ ਭਗਤ ਧੰਨਾ ਜੀ ਦਾ ਆ ਰਿਹਾ ਹੈ। ਭਗਤ ਧੰਨਾ ਜੀ ਨੇ ਇਹ ਸ਼ਬਦ ਦੇ ਵਿੱਚ ਇਸ ਮਨੁੱਖੀ ਮਨ ਨੂੰ ਟੁੰਬਿਆ ਹੈ, ਕਿਉਂਕਿ ਜਿੰਨੇ ਵੀ ਦੁਨੀਆਂ ਦੇ ਮਨੁੱਖ ਨੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਬਈ ਮੈਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਿਵੇਂ ਕਰਨੀ ਹੈ। ਪਰ ਸਤਿਗੁਰੂ ਦਾ ਇਹ ਹੁਕਮ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕਹਿ ਤਿਨਾ ਪੇ ਰੋਜੀ ਦੇ। ਬਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਵਾਹਿਗੁਰੂ ਤੇ ਭਰੋਸਾ ਰੱਖੋ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਤ ਜੀ ਸੰਗ ਰਖਵਾਲਾ। ਉਹ ਵਾਹਿਗੁਰੂ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ, ਕਿਵੇਂ ਕਿਵੇਂ ਕਰਦਾ, ਕਿੱਥੇ ਕਿੱਥੇ ਕਰਦਾ, ਲਾਉਣ ਉਹਦਾ ਵੇਰਵਾ ਇਸ ਸ਼ਬਦ ਵਿੱਚ ਆ ਰਿਹਾ ਹੈ। ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਕਿ ਐ ਚਿਤ ਐ ਮਨ ਤੂੰ ਉਸ ਦਇਆ ਦੇ ਕਰ, ਦਮੋਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਉਂ ਨਹੀਂ ਚੇਤੇ ਕਰਦਾ। ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਰ ਵੇਲੇ ਚੇਤੇ ਕਰਨਾ ਚਾਹੀਦਾ। ਬਿਬਹਿ ਨਾ ਜਾਣਸ ਕੋਈ, ਤੇ ਨਾਲ ਇਹ ਵੀ ਗੱਲ ਯਾਦ ਰੱਖ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਵਿਬਹਿ ਅਰਥ ਕੋਈ ਹੋਰ ਤੇਰੇ ਮਨ ਦੀ ਦਸ਼ਾ ਨੂੰ, ਤੇਰੇ ਮਨ ਦੀ ਹਾਲਤ ਨੂੰ ਹੋਰ ਕੋਈ ਵੀ ਨਹੀਂ ਜਾਣ ਸਕਦਾ।
ਜੇ ਧਾਵਹਿ ਬ੍ਰਹਿਮੰਡ ਖੰਡ ਕਉ, ਕਰਤਾ ਕਰੈ ਸੋ ਹੋਈ ਰਹਾਉ।
ਭਗਤ ਜੀ ਫਰਮਾਉਂਦੇ ਨੇ ਕਿ ਐ ਮਨਾ, ਜੇ ਤੂੰ ਅਨੇਕਾਂ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਵੀ ਭਟਕਦਾ ਰਵੇ, ਭਾਵ ਅਨੇਕਾਂ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਵੀ ਨੱਚਦਾ ਦੌੜਦਾ ਰਵੇ, ਪਰ ਕੁਝ ਵੀ ਨਹੀਂ ਹਾਸਲ ਹੋ ਸਕਦਾ। ਕਿਉਂ? ਕਰਤਾ ਕਰੇ ਸੋ ਹੋਈ, ਜੋ ਕੁਝ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੁੰਦਾ, ਜੋ ਕਰਤਾ ਪੁਰਖ ਵਾਹਿਗੁਰੂ ਕਰਦਾ ਉਹੀ ਹੁੰਦਾ ਹੈ। ਇਸ ਲਈ ਤੂੰ ਉਹਦਾ ਸਿਮਰਨ ਕਰ, ਸਿਮਰਨ ਕਰਦਿਆਂ ਜੋ ਵੀ ਤੈਨੂੰ ਚਾਹੀਦਾ ਉਹ ਤੈਨੂੰ ਦੇਵੇਗਾ।
ਜਨਨੀ ਕੇਰੇ ਉਧਰ ਉਦਕ ਮਹਿ, ਪਿੰਡ ਕੀਆ ਦਸ ਦੁਆਰਾ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਆਪਣੇ ਮਨ ਨੂੰ ਸਿੱਖਿਆ ਹੈ ਕਿ ਐ ਮਨਾ, ਵੇਖ ਜਨਨੀ ਕੇਰੇ ਉਧਰ ਉਦਕ ਮਹਿ, ਮਾਤਾ ਦੇ ਉਧਰ ਪੇਟ ਦੇ ਵਿੱਚ ਜਿੱਥੇ ਜਠਰਾਗਨ ਅਗਨੀ ਵੀ ਹੁੰਦੀ ਹੈ ਤੇ ਨਾਲ ਉਦਕ ਪਾਣੀ ਵੀ ਹੁੰਦੇ, ਉਹਦੇ ਵਿੱਚ ਜੀਵ ਰਹਿੰਦਾ ਹੈ। ਪਿੰਡ ਕੀ ਆ ਦਸ ਦੁਆਰਾ, ਤੇ ਬਈ ਵੇਖ ਲਓ ਉੱਥੇ ਵਾਹਿਗੁਰੂ ਪਰਮੇਸ਼ਰ ਨੇ ਇਹ ਦਸ ਦੁਆਰਿਆਂ ਵਾਲਾ, ਇਸ ਸਰੀਰ ਦੇ ਦਸ ਦਰਵਾਜ਼ੇ ਨੇ ਨਾ, ਦਸ ਇੰਦਰੀਆਂ ਨੇ, ਇਹ ਦਸ ਦੁਆਰਿਆਂ ਵਾਲਾ ਵਾਹਿਗੁਰੂ ਨੇ ਸਾਡਾ ਸਰੀਰ ਰਚਿਆ ਹੈ।
ਤੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ।
ਲੋ ਭਗਤ ਜੀ ਕਹਿੰਦੇ ਨੇ ਮਨਾ, ਉਹ ਦੇਖ ਲੋ ਮਾਤਾ ਦੇ ਪੇਟ ਵਿੱਚ, ਉਹ ਅਕਾਲ ਪੁਰਖ ਵਾਹਿਗੁਰੂ ਜਠਰਾਗਨ ਅਗਨੀ ਦੇ ਵਿੱਚ ਵੀ ਜੀਵ ਦੀ ਰੱਖਿਆ ਕਰਦਾ ਹੈ, ਰੱਖਿਆ ਹੀ ਨਹੀਂ ਕਰਦਾ, ਦੇ ਆਹਾਰ ਨਾਲ ਉੱਥੇ ਆਹਾਰ ਵੀ ਦਿੰਦਾ, ਭੋਜਨ ਵੀ ਦਿੰਦਾ। ਜਿਹੜੇ ਬੱਚੇ ਨੂੰ ਮਾਤਾ ਦੇ ਗਰਭ ਦੇ ਵਿੱਚ ਲੋੜੀਂਦੀ ਖੁਰਾਕ ਹੁੰਦੀ ਹੈ ਉਹ ਵੀ ਅਪਣਾਉਂਦਾ, ਕਿਉਂਕਿ ਦੱਸਦੇ ਨੇ ਵੀ ਜਦੋਂ ਬੱਚਾ ਮਾਤਾ ਦੇ ਉਦਰ ਵਿੱਚ ਹੁੰਦਾ ਹੈ ਤੇ ਉਸ ਵੇਲੇ ਜਿਹੜੀ ਖੁਰਾਕ ਮਾਂ ਖਾਂਦੀ ਹੈ ਉਹਦੀ ਅੰਸ਼ ਬੱਚੇ ਨੂੰ ਅੰਦਰ ਪਹੁੰਚਦੀ ਹੈ। ਨਾੜੂਏ ਰਾਹੀਂ ਮਾਂ ਦੀ ਖਾਧੀ ਖੁਰਾਕ ਬੱਚੇ ਨੂੰ ਵੀ ਅੰਦਰ ਮਿਲਦੀ ਹੈ, ਉਹਦੇ ਨਾਲ ਬੱਚੇ ਦਾ ਸਰੀਰ ਵਾਧਾ ਫੁੱਲਦਾ ਹੈ, ਰਿਸ਼ਟ ਪੁਸ਼ਟ ਹੁੰਦਾ। ਇਸੇ ਲਈ ਭਗਤ ਜੀ ਕਹਿੰਦੇ ਨੇ ਉਹ ਵਾਹਿਗੁਰੂ ਇੰਨਾ ਸਮਰੱਥ ਹੈ, ਦੇ ਆਹਾਰ ਅਗਨਮੈ ਰੱਖ ਹੈ, ਉਹ ਮਾਤਾ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਵੀ ਕਰਦਾ ਹੈ, ਜਠਰਾਗਨ ਅਗਨੀ ਤੋਂ ਤੇ ਨਾਲ ਤੈਨੂੰ ਆਹਾਰ ਵੀ ਦਿੰਦਾ ਹੈ। ਐਸਾ ਖਸਮ ਹਮਾਰਾ ਭਾਈ ਗੁਰਮੁਖੋ, ਐਸਾ ਸਾਡਾ ਉਹ ਸਮਰੱਥ ਮਾਲਕ ਹੈ।
ਕੁਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ।
ਲੋ, ਜੇ ਕੋਈ ਸਵਾਲ ਕਰਦੇ ਵੀ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਤੇ ਅਕਸਰ ਕੋਈ ਨਾ ਕੋਈ ਕੰਸਰਨ ਤੇ ਉਹਦਾ ਹੁੰਦਾ ਹੀ ਹੈ ਨਾ ਮਾਂ ਦੇ ਨਾਲ, ਤੇ ਮਾਂ ਦੀ ਖਾਧੀ ਖੁਰਾਕ ਨਾੜੂਏ ਰਾਹੀਂ ਉਹਨੂੰ ਅੰਦਰ ਚਲੀ ਜਾਂਦੀ ਹੈ। ਪਰ ਹੁਣ ਭਗਤ ਜੀ ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਬਈ ਦੇਖੋ ਕੁੰਮੀ ਜਲ ਮਾਹੇ, ਇਹ ਕੱਛੂ ਹੁੰਦਾ ਹੈ, ਉਹ ਐਸਾ ਜੀਵ ਹੈ ਜਿਹੜਾ ਪਾਣੀ ਵਿੱਚ ਵੀ ਰਹਿ ਸਕਦਾ ਤੇ ਬਾਹਰ ਖੁਸ਼ਕੀ ਵਿੱਚ ਵੀ, ਤੇ ਕੱਛੂ ਕੁੰਮੀ ਉਹਦੀ ਜਿਹੜੀ ਮਦੀਨ ਹੈ। ਕੁੰਮੀ ਜਲ ਮਾਹੇ, ਜਿਹੜੀ ਕੱਛੂ ਕੁੰਮੀ ਹੁੰਦੀ ਹੈ ਉਹ ਆਪ ਤੇ ਪਾਣੀ ਵਿੱਚ ਰਹਿੰਦੀ ਹੈ। ਤਨ ਤਿਸ ਬਾਹਰ, ਤਨ ਦਾ ਅਰਥ ਹੈ ਜਿਹੜੇ ਉਹਦੇ ਬੱਚੇ ਨੇ ਆਂਡੇ ਨੇ ਬਾਹਰ ਬ੍ਰਿਤੀ ਵਿੱਚ ਦਿੱਤੇ ਹੁੰਦੇ ਨੇ, ਤੇ ਜਦੋਂ ਕੱਛੂ ਕੁੰਮੀ ਦੇ ਬੱਚੇ ਅੰਡਿਆਂ ਤੋਂ ਬਾਹਰ ਨਿਕਲਦੇ ਨੇ ਬਿਲਕੁਲ ਛੋਟੇ ਛੋਟੇ ਹੁੰਦੇ ਹਨ, ਪੰਖ ਖੀਰ ਤਿੰਨ ਨਾਹੀਂ, ਤੇ ਨਾ ਹੀ ਉਹਨਾਂ ਦੇ ਪੰਛੀਆਂ ਦੇ ਬੱਚਿਆਂ ਵਾਂਗੂ ਖੰਭ ਹੁੰਦੇ ਨੇ, ਤੇ ਨਾ ਹੀ ਜਿਹੜੀ ਕੱਛੂ ਕੁੰਮੀ ਹੈ ਉਸਨੂੰ ਦੁੱਧ ਹੀ ਪਿਆ ਸਕਦੀ ਹੈ। ਇਹ ਵਾਹਿਗੁਰੂ ਪਰਮੇਸ਼ਰ ਦੇ ਐਸੇ ਕੁਦਰਤ ਦੇ ਨਿਯਮ ਬਣਾਏ ਹੋਏ ਨੇ ਵੀ ਵੇਖ ਲਓ ਵੀ ਜਿਹੜੀ ਕੱਛੂ ਕੁੰਮੀ ਹੈ ਆਪ ਪਾਣੀ ਵਿੱਚ ਰਹਿੰਦੀ ਹੈ, ਉਹਦੇ ਆਂਡੇ ਬਾਹਰ ਬ੍ਰੇਤੀ ਵਿੱਚ ਹੁੰਦੇ ਨੇ, ਤੇ ਬੱਚੇ ਉਹਦੇ ਵਿੱਚੋਂ ਨਿਕਲ ਕੇ ਤੇ ਆਪਣੇ ਆਪ ਹੀ ਉਹ ਪਲਦੇ ਨੇ, ਨਾ ਉਹਨਾਂ ਦੇ ਪੰਛੀਆਂ ਵਾਂਗੂ ਖੰਭ ਹੁੰਦੇ ਨੇ ਵੀ ਆਪ ਉਡਾਰੀ ਮਾਰ ਕੇ ਕਿਧਰੇ ਚੂਗਾ ਚੁਗ ਲੈਣ, ਤੇ ਨਾ ਹੀ ਉਹਨਾਂ ਨੂੰ ਕੋਈ ਦੁੱਧ ਪਿਉਣ ਵਾਲਾ ਹੁੰਦਾ ਹੈ।
ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ।
ਲੋਕ ਭਗਤ ਜੀ ਕਹਿੰਦੇ ਨੇ ਐ ਮਨਾ, ਤੂੰ ਆਪਣੇ ਮਨ ਵਿੱਚ ਸਮਝ ਕੇ ਸੋਚ ਵਿਚਾਰ ਕੇ ਦੇਖ, ਤੇ ਦੇਖ ਲੋ ਪੂਰਨ ਪਰਮਾਨੰਦ ਮਨੋਹਰ, ਉਹ ਪਰਮ ਆਨੰਦ ਸਰੂਪ ਤੇ ਮਨੋਹਰ ਦਾਸ ਜਿਹੜਾ ਬਹੁਤ ਸੁੰਦਰ ਸਰੂਪ, ਮਨ ਨੂੰ ਹਰਨ ਵਾਲਾ, ਮਨ ਨੂੰ ਚਰਾਉਣ ਵਾਲਾ, ਅਤੀ ਸੁੰਦਰ ਜੋ ਪਰਮ ਆਨੰਦ ਸਰੂਪ ਵਾਹਿਗੁਰੂ ਹੈ, ਔਰ ਉਥੇ ਵੀ ਪੂਰਨ ਉਹਨਾਂ ਬੱਚਿਆਂ ਦੀ ਪਾਲਣਾ ਕਰਦਾ ਹੈ, ਉਹਨਾਂ ਦੀ ਪੇਟ ਪੂਰਤੀ ਕਰਦਾ ਹੈ।
ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ।
ਲੋ, ਕੋਈ ਇਹ ਵੀ ਆਦਮੀ ਕਹਿ ਸਕਦਾ ਹੈ ਵੀ ਚਲੋ ਜਿਹੜੇ ਕੱਛੂ ਕੁੰਮੀ ਦੇ ਬੱਚੇ ਹੁੰਦੇ ਨੇ ਅਕਸਰ ਉਹ ਬਾਹਰ ਤਾਂ ਹੁੰਦੇ ਨੇ, ਉਹਨਾਂ ਨੂੰ ਹਵਾ ਪਾਣੀ ਦੁਆਰਾ ਖੁਰਾਕ ਮਿਲ ਜਾਂਦੀ ਹੈ, ਪਰ ਭਗਤ ਜੀ ਹੁਣ ਅੱਗੇ ਤੀਜੀ ਉਦਾਹਰਨ ਦਿੰਦੇ ਹਨ। ਪਾਖਣ ਕੀਟ ਗੁਪਤ ਹੋਏ ਰਹਿਤਾ, ਬਈ ਵੇਖ ਲੋ ਇੱਕ ਪਥਰੀਲਾ ਕੀੜਾ ਹੁੰਦਾ ਜਿਹੜਾ ਪੱਥਰ ਦੇ ਵਿੱਚ ਗੁਪਤ ਹੋ ਕੇ ਰਹਿੰਦਾ, ਤਾਂ ਜੋ ਮਾਰਗ ਨਾਹੀਂ, ਉਹਨੂੰ ਨਾ ਬਾਹਰ ਆਉਣ ਦਾ ਨਾ ਕੋਈ ਅੰਦਰ ਚੀਜ਼ ਜਾਣ ਦਾ ਕੋਈ ਰਸਤਾ ਵੀ ਨਹੀਂ ਹੁੰਦਾ।
ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ।
ਭਗਤ ਧੰਨਾ ਜੀ ਕਹਿੰਦੇ ਨੇ ਪੂਰਨ ਤਾਹੂ ਕੋ, ਵਾਹਿਗੁਰੂ ਉੱਥੇ ਪਥਰੀਲੇ ਕੀੜੇ ਨੂੰ ਵੀ ਪੂਰਨ ਦਾ ਅਰਥ ਰੋਜੀ ਦਿੰਦਾ, ਉਹਦੀ ਵੀ ਪੇਟ ਪੂਰਤੀ ਕਰਦਾ। ਭਗਤ ਧੰਨਾ ਜੀ ਆਖਦੇ ਨੇ ਉੱਥੇ ਵੀ ਉਹ ਵਾਹਿਗੁਰੂ ਪਰਮੇਸ਼ਰ ਉਸ ਪਥਰੀਲੇ ਕੀੜੇ ਨੂੰ ਪਾਲਦਾ ਹੈ, ਮਤਰੇ ਜੀ ਡਰਾਹੀ। ਇਸੇ ਲਈ ਐ ਜੀਵ, ਤੂੰ ਮਤ ਆਪਣੇ ਮਨ ਵਿੱਚ ਡਰ ਤੇ ਨਾ ਹੀ ਕਿਸੇ ਨੂੰ ਹੋਰ ਡਰਾਉਣ ਦੀ ਕੋਸ਼ਿਸ਼ ਕਰ, ਵੀ ਤੇਰੀ ਪਾਲਣਾ ਕੌਣ ਕਰੇਗਾ, ਤੂੰ ਭੁੱਖਾ ਮਰੇਗਾ। ਇਹੋ ਜਿਹੀਆਂ ਗੱਲਾਂ ਕਰ ਕਰਕੇ ਕਿਸੇ ਨੂੰ ਮਤ ਡਰਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤੇ ਉਪਾਹਾ। ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕੀਤਾ ਤੇ ਰਿਜਕ ਪਹਿਲਾਂ ਤੂੰ ਬਣਾਇਆ ਹੈ।
ਆਸਾ ਸੇਖ ਫਰੀਦ ਜੀਓ ਕੀ ਬਾਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਿਲਹੋਂ ਮੁਹੱਬਤ ਜਿਨ ਸੇਈ ਸੱਚਿਆ।
ਹੁਣ ਅੱਗੇ ਆਸਾ ਰਾਗ ਦੇ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਸ਼ੇਖ ਫਰੀਦ ਜੀ ਦਾ ਜਿਹੜਾ ਅਸਲੀ ਪਿੰਡ ਸੀ ਉਹ ਕਾਠੀਵਾਲ ਦੱਸਿਆ ਜਾਂਦਾ ਹੈ ਔਰ ਇਹਨਾਂ ਦੇ ਪਿਤਾ ਦਾ ਨਾਮ ਜਲਾਲਉਦੀਨ ਅਤੇ ਮਾਤਾ ਦਾ ਨਾਮ ਮਰੀਮ ਲਿਖਿਆ ਮਿਲਦਾ ਹੈ ਔਰ ਇਹਨਾਂ ਨੇ ਬਚਪਨ ਦੇ ਵਿੱਚ ਮਾਤਾ ਤੋਂ ਸਿੱਖਿਆ ਅਤੇ ਪ੍ਰੇਰਣਾ ਲੈ ਕੇ ਵਾਹਿਗੁਰੂ ਦੀ ਬੰਦਗੀ ਕਰਨੀ ਆਰੰਭ ਕੀਤੀ ਅਤੇ ਫਿਰ ਮੁਲਤਾਨ ਅਤੇ ਦਿੱਲੀ ਵਿੱਚ ਜਾ ਕੇ ਇਹਨਾਂ ਨੇ ਅਰਬੀ ਅਤੇ ਫਾਰਸੀ ਵਿੱਦਿਆ ਪੜ੍ਹੀ ਅਤੇ ਫਿਰ ਅੱਗੇ ਹੋਰ ਕਈ ਥਾਂ 'ਤੇ ਵਿਚਰਦੇ ਅਖੀਰ ਪਾਕਪਟਨ ਵਿੱਚ ਚਲੇ ਗਏ ਔਰ ਉੱਥੇ ਸ਼ੇਖ ਸ਼ਰਫ ਜੀ ਇਹਨਾਂ ਦੇ ਇੱਕ ਚੰਗੇ ਫਕੀਰ ਸਨ ਪੁੱਜੇ ਹੋਏ, ਉਹਨਾਂ ਤੋਂ ਵੀ ਸਿੱਖਿਆ ਲਈ ਅਤੇ ਹੋਰ ਵੀ ਕਈ ਸਾਧੂਆਂ ਦੀ ਸੰਗਤ ਕਰਦੇ ਰਹੇ ਅਤੇ ਇਸ ਢੰਗ ਦੇ ਨਾਲ ਫਿਰ ਇਹਨਾਂ ਨੂੰ ਲੰਬਾ ਸਮਾਂ ਤਪੱਸਿਆ ਕਰਨ ਤੋਂ ਬਾਅਦ ਬਿਰਧ ਅਵਸਥਾ ਵਿੱਚ ਜਾ ਕੇ ਵਾਹਿਗੁਰੂ ਦੀ ਪ੍ਰਾਪਤੀ ਹੋਈ ਔਰ ਸੂਫੀ ਸੰਪਰਦਾਇ ਦੇ ਇਹਨਾਂ ਨੂੰ ਨਿਰਮਾਤਾ ਮੰਨਿਆ ਗਿਆ ਅਤੇ ਦੱਸਦੇ ਨੇ ਵੀ ਸ਼ੇਖ ਫਰੀਦ ਜੀ ਇਹ ਕੁਛ ਕੋਟੀ ਦੇ ਫਕੀਰ ਹੋਏ ਨੇ, ਉਹਨਾਂ ਦੀ ਬਾਣੀ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾਈ। ਪਰ ਇਹਦੇ ਵਿੱਚ ਕੁਛ ਵਿਦਵਾਨਾਂ ਦੀ ਇਹ ਵੀ ਵਿਚਾਰ ਹੈ, ਕਹਿੰਦੇ ਨੇ ਜਿਹੜਾ ਫਰੀਦ ਜੀ ਦੀ ਗੱਦੀ 'ਤੇ ਬੈਠਾ ਸੀ ਇੱਕ ਕੋਈ ਮਹਾਤਮਾ ਜਿਸਦਾ ਨਾਮ ਸ਼ੇਖ ਇਬਰਾਹਿਮ ਅਤੇ ਕਈ ਇਤਿਹਾਸਕਾਰਾਂ ਨੇ ਸ਼ੇਖ ਬ੍ਰਹਮ ਹੀ ਉਹਦਾ ਨਾਮ ਦਿੱਤਾ ਪਰ ਸ਼ੇਖ ਇਬਰਾਹਿਮ ਇਹ ਉਸਦਾ ਸਹੀ ਨਾਮ ਹੈ। ਉਹ ਸ਼ੇਖ ਇਬਰਾਹਿਮ ਜਿਹੜਾ ਫਰੀਦ ਜੀ ਦੀ ਗੱਦੀ ਨਸ਼ੀਨ ਸਾਧੂ ਸੀ, ਜਦੋਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਕ ਪਟਨ ਵਿੱਚ ਗਏ ਜਿੱਥੇ ਸ਼ੱਕਰਗੰਜ ਦੇ ਵਿੱਚ ਫਰੀਦ ਜੀ ਦਾ ਮਕਬਰਾ ਬਣਿਆ ਹੋਇਆ ਸੀ, ਉੱਥੇ ਕੁਛ ਸਾਧੂ ਸੰਤਾਂ ਦੇ ਨਾਲ ਗੋਸ਼ਟੀ ਹੋਈ ਅਤੇ ਕੁਛ ਵਿਦਵਾਨਾਂ ਦਾ ਖਿਆਲ ਇਹ ਆ ਵੀ ਇਹ ਜਿਹੜੇ ਪਹਿਲੇ ਬਾਬਾ ਫਰੀਦ ਜੀ ਹੋਏ ਨੇ ਇਹ ਬਾਣੀ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ। ਕੁਛ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਬਈ ਇਹ ਸ਼ੇਖ ਬ੍ਰਹਮ ਜੋ ਫਰੀਦ ਸਾਨੀ ਜਿਸਨੂੰ ਆਖਿਆ ਹੈ ਫਰੀਦ ਜੀ ਦਾ ਗੱਦੀ ਨਸ਼ੀਨ ਸੀ ਬਈ ਉਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਗੁਫ਼ਤਗੂ ਹੋਈ, ਕਿਉਂਕਿ ਪਹਿਲੇ ਜਿਹੜੇ ਬਾਬਾ ਫਰੀਦ ਜੀ ਸਨ ਉਹ ਤੇ ਪਹਿਲਾਂ ਹੋ ਚੁੱਕੇ ਨੇ, ਇਸ ਲਈ ਉਹ ਤੇ 12ਵੀਂ ਸਦੀ ਵਿੱਚ ਹੋਏ ਅਤੇ ਸ਼ੇਖ ਬ੍ਰਹਮ ਇਹ 15ਵੀਂ ਸਦੀ ਵਿੱਚ ਹੋਏ ਸਨ ਅਤੇ ਇਹਨਾਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭੇਂਟ ਵਾਰਤਾ ਹੋਈ। ਸੋ ਰਹੋ ਵਿਚਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਦੇ ਵਿੱਚ ਵੀ ਪ੍ਰਭੂ ਦਾ ਪਿਆਰ ਡੁੱਲ ਡੁੱਲ ਪੈਂਦਾ ਹੈ ਔਰ ਇਹਨਾਂ ਦੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 4 ਸ਼ਬਦ ਦਰਜ ਨੇ, 2 ਇੱਥੇ ਨੇ, 2 ਸੂਹੀ ਰਾਗ ਵਿੱਚ ਨੇ, ਅੱਗੇ 118 ਸ਼ਲੋਕ ਵੀ ਅੱਗੇ ਚੱਲ ਕੇ ਲਿਖੇ ਮਿਲਦੇ ਨੇ। ਇਹਨਾਂ ਦੀ ਬਾਣੀ ਬੜੀ ਸਾਫ਼ ਅਤੇ ਸਪਸ਼ਟ ਹੈ ਅਤੇ ਪੜ੍ਹਦਿਆਂ ਸੁਣਦਿਆਂ ਨੂੰ ਦਿਲ ਨੂੰ ਟੁੰਬਦੀ ਵੀ ਹੈ। ਹੁਣ ਇਹ ਜੋ ਅੱਗੇ ਭਗਤ ਕਬੀਰ ਜੀ ਦੇ ਭਗਤ ਫਰੀਦ ਜੀ ਦੇ ਸ਼ਬਦ ਆ ਰਹੇ ਨੇ ਅਤੇ ਉਹ ਵੀ ਬੜੇ ਪਿਆਰ ਦੇ ਵਿੱਚ ਭਿੱਜ ਕੇ ਉਹਨਾਂ ਦੇ ਉਚਾਰਨ ਕੀਤੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ੇਖ ਫਰੀਦ ਜੀ ਫਰਮਾਉਂਦੇ ਹਨ, ਰਤੇ ਇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੋਏ ਪਾਰ ਥੀ। ਰਹਾਉ ਰਤੇ ਇਸ਼ ਖੁਦਾਏ, ਜਿਹੜੇ ਉਸ ਖੁਦਾ ਦੇ ਇਸ਼ਕ ਪਿਆਰ ਦੇ ਵਿੱਚ ਰੰਗੇ ਹੋਏ ਨੇ, ਤੇ ਰੰਗ ਦੀਦਾਰ ਕੇ ਤੇ ਵਾਹਿਗੁਰੂ ਦੇ ਪ੍ਰਤੱਖ ਦੀਦਾਰ ਦੇ ਰੰਗ ਦੇ ਵਿੱਚ ਮਗਨ ਰਹਿੰਦੇ ਨੇ, ਉਹ ਅਸਲੀ ਮਹਾਂਪੁਰਖ ਨੇ। ਵਿਸਰਿਆ ਜਿਨ ਨਾਮ ਤੇ ਪੋਏ ਪਾਰ ਥੀਏ, ਤੇ ਜਿਨ੍ਹਾਂ ਨੂੰ ਉਸ ਨਿਰੰਕਾਰ ਦਾ ਨਾਮ ਭੁੱਲ ਗਿਆ ਹੈ ਉਹ ਤੇ ਧਰਤੀ ਤੇ ਪਾਰ ਹੀ ਬਣੇ ਹੋਏ ਨੇ ਔਰ ਉਹਨਾਂ ਦੇ ਸੰਸਾਰ ਦੇ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ, ਉਹ ਤੇ ਧਰਤੀ ਤੇ ਪਾਰ ਹੀ ਬਣੇ ਹੋਏ ਨੇ। ਲਓ ਹੁਣ ਆਰੰਭ ਤੋਂ ਵਾਹਿਗੁਰੂ ਦੇ ਪਿਆਰਿਆਂ ਦੀ ਸਿਫਤ ਸਲਾਹ ਕਰਦੇ ਹਨ।
ਦਿਲੋਂ ਮੁਹੱਬਤ ਜਨ ਸੇਈ ਸੱਚਿਆ।
ਲੋ ਭਗਤ ਜੀ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਦਿਲੋਂ ਮੁਹੱਬਤ ਜਨ, ਜਿਨ੍ਹਾਂ ਦੀ ਦਿਲੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੁਹੱਬਤ ਪ੍ਰੀਤੀ ਲੱਗ ਗਈ ਹੈ, ਸਹੀ ਸੱਚਿਆ ਬਈ ਉਹੀ ਸੱਚੇ ਫਕੀਰ ਨੇ, ਉਹ ਸੱਚੇ ਸਾਧੂ ਨੇ ਜਿਨ੍ਹਾਂ ਦੀ ਦਿਲੋਂ ਮੁਹੱਬਤ ਲੱਗੀ ਹੋਵੇ, ਦਿਲੋਂ ਪਿਆਰ ਲੱਗਿਆ ਹੋਵੇ, ਉਹੀ ਅਸਲੀ ਸੱਚੇ ਸੁੱਚੇ ਮਹਾਤਮਾ ਹਨ।
ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ।
ਲੋ, ਜਿਨ੍ਹਾਂ ਦੇ ਮਨ ਦੇ ਵਿੱਚ ਤੇ ਹੋਰ ਭਾਵਨਾ ਹੈ ਤੇ ਮੁਖੋਂ ਗੱਲਾਂ ਕੁਝ ਹੋਰ ਕਰਦੇ ਨੇ, ਬਾਹਰੋਂ ਪ੍ਰੇਮ ਦੀਆਂ, ਭਗਤੀ ਦੀਆਂ, ਰੱਬ ਦੀਆਂ ਗੱਲਾਂ ਕਰਦੇ ਨੇ, ਅੰਦਰ ਵਿਸ਼ੇ ਵਿਕਾਰ ਤੇ ਪਾਪ ਭਰੇ ਹੋਏ ਨੇ, ਸੇ ਕਾਂਡੇ ਕੱਚਿਆ, ਬਈ ਉਹ ਤੇ ਕੱਚੇ ਪਿੱਲੇ ਆਖੇ ਜਾਂਦੇ ਹਨ।
ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਨ ਨਾਮ ਤੇ ਭੋਏ ਭਾਰਥੀਏ ਰਹਾਓ।
ਸ਼ੇਖ ਫਰੀਦ ਜੀ ਫਰਮਾਉਂਦੇ ਨੇ, ਗੁਰਮੁਖੋ, ਜਿਹੜੇ ਉਸ ਖੁਦਾ ਦੇ ਇਸ਼ਕ ਪਿਆਰ ਦੇ ਵਿੱਚ ਰੰਗੇ ਹੋਏ ਨੇ, ਰੰਗ ਦੀਦਾਰ ਕੇ, ਫਿਰ ਉਹ ਉਸ ਵਾਹਿਗੁਰੂ ਦੇ ਦੀਦਾਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਭਾਵ ਉਹਨਾਂ ਨੂੰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਤੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ ਤੇ ਪੋਏ ਪਾਰ ਥੀਏ, ਬਈ ਉਹ ਤੇ ਧਰਤੀ ਦੇ ਪਾਰ ਹੀ ਬਣੇ ਹੋਏ ਨੇ, ਇਸ ਲਈ ਉਹਨਾਂ ਨੂੰ ਅੱਗੇ ਜਾ ਕੇ ਨਰਕਾਂ ਦੇ ਵਿੱਚ ਸਜਾਵਾਂ ਸਹਾਰਨੀਆਂ ਪੈਂਦੀਆਂ ਹਨ।
ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ।
ਰਹਾਉ ਵਿਸਰਾਮ ਦੇ ਕੇ ਭਗਤ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਵੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਲੜ ਲਾ ਲਿਆ ਹੈ, ਨਾਮ ਦੇ ਲੜ ਲਾ ਲਿਆ ਹੈ, ਬੰਦਗੀ ਦੇ ਲੜ ਲਾ ਲਿਆ ਹੈ, ਸ਼ਬਦ ਦੇ ਲੜ ਲਾ ਲਿਆ ਹੈ, ਦਰ ਦਰਵੇਸ਼ ਸੀ, ਬਈ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਦਰਵੇਸ਼ ਫਕੀਰ ਬਣ ਗਏ।
ਤਨ ਧਨ ਜਣੇਂਦੀ ਮਾਉ ਆਏ ਸਫਲ ਸੇ।
ਬਈ ਉਹਨਾਂ ਨੂੰ ਜਣੇਂਦੀ ਦਾ ਅਰਥ ਜਨਮ ਦੇਣ ਵਾਲੀ ਮਾਂ ਵੀ ਧਨ ਹੈ, ਆਏ ਸਫਲ ਸੀ, ਉਹਨਾਂ ਦਾ ਆਇਆ ਵੀ ਸੰਸਾਰ ਦੇ ਵਿੱਚ ਸਫਲ ਹੋ ਗਿਆ, ਭਾਵ ਜਿਹੜੇ ਮਹਾਂਪੁਰਖ ਸੰਸਾਰ ਦੇ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ, ਉਹਨਾਂ ਦਾ ਆਪਣਾ ਜੀਵਨ ਵੀ ਸਫਲ ਹੋ ਜਾਂਦਾ ਹੈ, ਉਹ ਆਪਣੇ ਮਾਤਾ ਪਿਤਾ ਨੂੰ ਵੀ ਧਨਤਾ ਯੋਗ ਬਣਾ ਦਿੰਦੇ ਨੇ। ਤਨ ਜਨਨੀ ਜਿਨ ਜਾਇਆ ਤਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਅਥਵਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਂਪੁਰਖਾਂ ਨੂੰ ਭਗਤਾਂ ਨੂੰ ਦੇਣ ਵਾਲੀ ਮਾਂ ਵੀ ਧੰਤਾ ਯੋਗ ਹੈ। ਕਿਸੇ ਕਵੀ ਨੇ ਇੱਕ ਬੜਾ ਸੁੰਦਰ ਦੋਹਾ ਲਿਖਿਆ ਹੈ, ਉਹ ਲਿਖਦਾ ਹੈ, ਜਨਨੀ ਜਨਾ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਵੀ ਜੇ ਮਾਂ ਨੇ ਪੁੱਤਰਾਂ ਨੂੰ ਜਨਮ ਦੇਣਾ ਹੀ ਹੈ ਤਾਂ ਤਿੰਨ ਕਿਸਮ ਦੇ ਪੁੱਤਰ ਪੈਦਾ ਕਰੇ, ਉਹ ਕਿਹੜੇ ਨੇ? ਜਾਂ ਤੇ ਕੋਈ ਦਾਤਾ ਹੋਵੇ, ਜਾਂ ਸੂਰਮਾ ਹੋਵੇ, ਜਾਂ ਰੱਬ ਦਾ ਭਗਤ ਹੋਵੇ, ਨਹੀਂ ਤੇ ਐਵੇਂ ਆਪਣੇ ਨੂਰ ਨੂੰ, ਆਪਣੀ ਸੁੰਦਰਤਾ ਨੂੰ ਕਿਉਂ ਗਵਾ ਰਹੀ ਹੈ? ਤਿੰਨ ਧਨ ਜਣੇ ਦੀ ਮਾਓ, ਉਹ ਮਾਂ ਵੀ ਧਨਤਾ ਯੋਗ ਹੈ ਜਿਹੜੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ।
ਪਰਵਤ ਗਾਰ ਅਪਾਰ ਅਗਮ ਬੇਅੰਤ ਤੂੰ।
ਹੇ ਵਾਹਿਗੁਰੂ ਜੀ, ਤੁਸੀਂ ਪਰਵਤ ਗਾਰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲੇ ਹੋ, ਅਪਾਰ ਪਾਰਾਵਾਰ ਤੋਂ ਰਹਿਤ, ਅਗਮ ਮੰਦੀ ਗਮਤਾ ਤੋਂ ਪਰੇ ਹੋ ਤੇ ਬੇਅੰਤ, ਤੁਹਾਡਾ ਅੰਤ ਕੋਈ ਵੀ ਨਹੀਂ ਜਾਣ ਸਕਦਾ।
ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ।
ਹੇ ਵਾਹਿਗੁਰੂ ਜੀ, ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਹੈ, ਭਾਵ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ, ਰੱਬ ਨੂੰ ਪਛਾਣ ਲਿਆ ਹੈ, ਚੁੰਮਾ ਪੈਰ ਮੂੰ, ਅਸੀਂ ਉਹਨਾਂ ਦੇ ਪੈਰਾਂ ਨੂੰ ਚੁੰਮਣ ਵਾਸਤੇ ਤਿਆਰ ਹਾਂ। ਕਿਉਂਕਿ ਮੁਸਲਮਾਨ ਜਦੋਂ ਆਪਸ ਵਿੱਚ ਮਿਲਦੇ ਨੇ, ਉਹ ਇੱਕ ਦੂਸਰੇ ਦਾ ਹੱਥ ਚੁੰਮਦੇ ਨੇ, ਪਰ ਭਗਤ ਜੀ ਅਤਿ ਨਿਮਰਤਾ ਤੇ ਸ਼ਰਧਾ ਪ੍ਰਗਟਾਉਂਦੇ ਨੇ, ਕਹਿੰਦੇ ਨੇ ਬਈ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਹੈ, ਅਸੀਂ ਉਹਨਾਂ ਦੀ ਕਦਮ ਬੋਸ਼ੀ ਕਰਨ ਲਈ ਤਿਆਰ ਹਾਂ, ਉਹਨਾਂ ਦੇ ਚਰਨਾਂ ਨੂੰ ਚੁੰਮਣ ਵਾਸਤੇ ਤਿਆਰ ਹਾਂ।
ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ।
ਲੋ, ਭਗਤ ਜੀ ਕਹਿੰਦੇ ਨੇ, ਤੇਰੀ ਪਨਹ ਖੁਦਾਏ, ਹੇ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ। ਪਨਹ ਦਾ ਅਰਥ ਪਨਾਹ, ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ, ਤੂੰ ਬਖਸ਼ੰਦਗੀ, ਤੇ ਤੂੰ ਹੇ ਵਾਹਿਗੁਰੂ ਸਭ ਨੂੰ ਬਖਸ਼ਾਂ ਕਰਨ ਵਾਲਾ ਹੈ।
ਸੇਖ ਫਰੀਦਾ ਖੈਰ ਦੀਜਾ ਬੰਦਗੀ।
ਮਹਾਰਾਜ, ਇਹ ਜੋ ਸ਼ੇਖ ਫਰੀਦ ਤੁਹਾਡੇ ਦਰ ਦਾ ਭਿਖਾਰੀ ਹੈ, ਤੁਹਾਡੇ ਦਰ ਦਾ ਜਾਚਕ ਹੈ ਤੇ ਇਹਨੂੰ ਬੰਦਗੀ ਦੀ ਖੈਰ ਦੇ ਦਿਓ, ਭਗਤੀ ਦਾ ਦਾਨ ਇਸ ਨੂੰ ਦੇ ਦਿਓ।
ਆਸਾ ਬੋਲੇ ਸੇਖ ਫਰੀਦ ਪਿਆਰੇ ਅਲਹਿ ਲਗੇ।
ਲੋ ਬਾਬਾ ਫਰੀਦ ਜੀ ਦੇ ਪਾਸ ਕੁਝ ਸਾਈ ਲੋਕ ਆਏ ਨੇ ਔਰ ਉਹਨਾਂ ਨੇ ਬੇਨਤੀ ਕੀਤੀ, ਭਗਤ ਜੀ ਦੱਸੋ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ, ਕਿਉਂਕਿ ਬਹੁਤ ਸਾਰੇ ਲੋਕ ਅਕਸਰ ਇਹ ਸਵਾਲ ਕਰਦੇ ਨੇ, ਦੱਸੋ ਜੀ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ। ਹੁਣ ਬਾਬਾ ਫਰੀਦ ਜੀ ਦੇ ਪਾਸ ਵੀ ਇਹੀ ਗੱਲ ਆਖੀ ਕਿ ਹੇ ਬਾਬਾ ਫਰੀਦ ਜੀ ਸਾਨੂੰ ਦੱਸੋ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ। ਤਾਂ ਭਗਤ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਦੱਸਿਆ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜਣੀਆਂ ਮਨੋਹ ਮਚਿੰਦੜੀਆਂ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਭਗਤ ਜੀ ਕਹਿੰਦੇ ਨੇ ਅੱਜ ਹੀ ਮਿਲਾਵਾ ਦਾ ਅਰਥ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ। ਸ਼ੇਖ ਫਰੀਦ ਭਗਤ ਜੀ ਦਾ ਨਾਮ ਹੈ, ਸ਼ੇਖ ਮੁਸਲਮਾਨਾਂ ਦੀ ਇੱਕ ਬਿਰਧ ਜਾਤੀ ਹੈ, ਫਰੀਦ ਉਹਨਾਂ ਦਾ ਆਪਣਾ ਨਾਮ ਸੀ। ਭਗਤ ਜੀ ਕਹਿੰਦੇ ਨੇ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਵੀ ਐ ਜੀਵ ਤੇਰਾ ਅੱਜ ਹੀ ਰੱਬ ਦੇ ਨਾਲ ਮਿਲਾਪ ਹੋ ਸਕਦਾ, ਪਰ ਸ਼ਰਤ ਇਹ ਹੈ ਟਾਕਮ ਕੁੰਜਣੀਆਂ ਮਨੋਹ ਮਚਿੰਦੜੀਆਂ। ਕੁੰਜਣੀਆਂ ਦਾ ਅਰਥ ਹੈ ਜਿਹੜੀਆਂ ਤੇਰੀਆਂ ਇੰਦਰੀਆਂ ਨੇ ਕੁੰਜਾਂ ਵਾਂਗੂ ਕੁਰਲਾਉਂਦੀਆਂ ਰਹਿੰਦੀਆਂ, ਤੇ ਮਨੋਹ ਮਚਿੰਦੜੀਆਂ ਮਨ ਨੂੰ ਮਚਾਉਂਦੀਆਂ ਰਹਿੰਦੀਆਂ ਨੇ, ਕਿਉਂਕਿ ਜਦੋਂ ਇੰਦਰੀਆਂ ਵਿਸ਼ਿਆਂ ਵੱਲ ਦੌੜਦੀਆਂ ਨੇ ਨਾਲ ਮਨ ਵੀ ਦੌੜਦਾ। ਇਸ ਲਈ ਇਹ ਜਿਹੜੀਆਂ ਕੁੰਜੜੀਆਂ ਤੇਰੀਆਂ ਇੰਦਰੀਆਂ ਨੇ ਤੇ ਜਿਹੜੀਆਂ ਮਨ ਨੂੰ ਮਚਾਉਂਦੀਆਂ ਨੇ, ਜਾਂ ਮਚਿੰਦੜੀਆਂ ਦਾ ਅਰਥ ਇਹ ਵੀ ਕੀਤਾ ਜਿਹੜੀਆਂ ਮਨ ਨੂੰ ਮਚਲਾਉਂਦੀਆਂ ਨੇ, ਭਾਵ ਮਨ ਨੂੰ ਚੰਚਲ ਕਰਦੀਆਂ ਨੇ। ਇੰਦਰੀਆਂ ਦੁਆਰਾ ਹੀ ਇਹ ਮਨ ਵੀ ਚੰਚਲ ਹੁੰਦਾ ਹੈ ਨਾ। ਇਸੇ ਲਈ ਭਗਤ ਜੀ ਕਹਿੰਦੇ ਨੇ ਐ ਮਨੁੱਖ ਤੇਰਾ ਅੱਜ ਹੀ ਰੱਬ ਦੇ ਨਾਲ ਮਿਲਾਪ ਹੋ ਸਕਦਾ ਹੈ ਜੇ ਤੂੰ ਕੁੰਜੜੀਆਂ ਦਾ ਅਰਥ ਇਹਨਾਂ ਕੁੰਜੜੀਆਂ ਇੰਦਰੀਆਂ ਨੂੰ, ਟਾਕਮ ਦਾ ਅਰਥ ਹੈ ਵੀ ਰੋਕ ਲਵੇਂ, ਜੇ ਇਹਨਾਂ ਇੰਦਰੀਆਂ ਦਾ ਦਮਨ ਕਰ ਲਵੇਂ ਜਿਹੜੀਆਂ ਤੇਰੇ ਮਨ ਨੂੰ ਮਚਲਾਉਂਦੀਆਂ ਨੇ ਤੇ ਮਨ ਨੂੰ ਸਾੜਦੀਆਂ ਵੀ ਨੇ, ਤੇ ਜੇ ਇੰਦਰੀਆਂ ਨੂੰ ਤੂੰ ਰੋਕ ਲਵੇਂ, ਤੇਰੀ ਸੁਰਤ ਅੰਤਰਮੁਖ ਹੋ ਜਾਵੇ, ਤੇ ਫਿਰ ਤੇਰਾ ਅੱਜ ਹੀ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ।
ਬੋਲੇ ਸੇਖ ਫਰੀਦ ਪਿਆਰੇ ਅਲਹਿ ਲਗੇ।
ਲੋ ਸ਼ੇਖ ਫਰੀਦ ਜੀ ਕਹਿੰਦੇ ਨੇ ਐ ਪਿਆਰੇ, ਸ਼ੇਖ ਫਰੀਦ ਬੋਲ ਰਿਹਾ ਹੈ, ਸ਼ੇਖ ਫਰੀਦ ਆਖਦਾ ਹੈ ਪਿਆਰੇ ਅਲਹਿ ਲਗੇ, ਹੇ ਪਿਆਰੇ ਤੁਸੀਂ ਅੱਲਾ ਦੇ ਨਾਲ ਜੁੜੋ, ਐ ਪਿਆਰੇ ਤੁਸੀਂ ਅੱਲਾ ਨਾਲ ਜੁੜ, ਉਸ ਵਾਹਿਗੁਰੂ ਦੇ ਨਾਲ ਪਿਆਰ ਕਰ।
ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ।
ਸ਼ਰੀਰ ਦਾ ਮਾਣ ਨਾ ਕਰ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਲ ਤਾ ਜਾਹੋਗੇ ਜੋ ਕੰਚਰੀ ਪੋਏ ਅੰਗ। ਇਹ ਜਿਹੜਾ ਸ਼ਰੀਰ ਹੈ ਤੇ ਖਾਕ ਦੀ ਢੇਰੀ ਹੋ ਜਾਣਾ, ਨਿਮਾਣੀ ਗੋਰ ਕਰੇ, ਤੇ ਜਿਹੜੀ ਨਿਮਾਣੀ ਨੀਵੀ ਗੋਰ ਕਬਰ ਹੈ ਉਹਦੇ ਵਿੱਚ ਇਹਦਾ ਘਰ ਬਣ ਜਾਵੇਗਾ। ਜਦੋਂ ਸਰੀਰ ਨਾਸ ਹੋ ਜਾਂਦਾ ਹੈ ਤਾਂ ਇਸ ਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਜਾਵੇਗਾ।
ਆਜ ਮਿਲਾਵਾ ਸੇਖ ਫਰੀਦ ਟਾਕਮ ਕੁੰਜੜੀਆਂ ਮਨੋਹ ਮਚਿੰਦੜੀਆਂ ਰਹਾਉ।
ਲੋ ਸ਼ੇਖ ਫਰੀਦ ਜੀ ਫਰਮਾਉਂਦੇ ਨੇ ਵੀ ਹੇ ਮਨੁੱਖ ਐ ਮਨ ਤੇਰਾ ਅੱਜ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ, ਟਾਕਮ ਕੁੰਜਣੀਆਂ, ਜੇ ਤੂੰ ਆਪਣੀਆਂ ਇੰਦਰੀਆਂ ਨੂੰ ਅਥਵਾ ਅੰਤਹ ਕਰਨ ਦੀਆਂ ਬਿਰਤੀਆਂ ਨੂੰ ਟਾਕਮ ਦਾ ਅਰਥ ਹੈ ਰੋਕ ਲਵੇਂ, ਭਾਵ ਇੰਦਰੀਆਂ ਦਾ ਦਮਨ ਤੇ ਮਨ ਦੀਆਂ ਵਾਸ਼ਨਾਵਾਂ ਦਾ ਸ਼ਮਨ ਕਰ ਲਵੇਂ, ਅੱਜ ਹੀ ਤੇਰਾ ਰੱਬ ਦੇ ਨਾਲ ਮਿਲਾਪ ਹੋ ਸਕਦਾ। ਮਨੋਹ ਮਚਿੰਦੜੀਆਂ ਤੇ ਜਿਹੜੀਆਂ ਇਹ ਇੰਦਰੀਆਂ ਨੇ ਤੇ ਮਨ ਦੀਆਂ ਬਿਰਤੀਆਂ ਨੇ, ਇਹ ਤੇਰੇ ਮਨ ਨੂੰ ਮਚਿੰਦੜੀਆਂ ਮਚਲਾਉਣ ਵਾਲੀਆਂ ਨੇ ਤੇ ਮਨ ਨੂੰ ਮਚਾਉਣ ਵਾਲੀਆਂ ਨੇ, ਇਸ ਲਈ ਇਹਨਾਂ ਨੂੰ ਰੋਕ ਲੈ ਤੇ ਤੇਰਾ ਅੱਜ ਹੀ ਰੱਬ ਦੇ ਨਾਲ ਮਿਲਾਪ ਹੋ ਸਕਦਾ।
ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ।
ਰਹਾਉ ਬਿਸਰਾਮ ਦੇ ਕੇ ਅੱਗੇ ਭਗਤ ਸ਼ੇਖ ਫਰੀਦ ਜੀ ਫਰਮਾਉਂਦੇ ਨੇ ਕਿ ਐ ਮਨਾ, ਜੇ ਤੂੰ ਇਸ ਗੱਲ ਨੂੰ ਜਾਣਾ ਜਾਣਦਾ ਹੈ ਮਰ ਜਾਈਐ, ਬਈ ਮੈਂ ਇਥੋਂ ਮਰ ਕੇ ਅੱਗੇ ਪਰਲੋਕ ਨੂੰ ਚਲੇ ਜਾਣਾ ਹੈ ਤੇ ਘੁੰਮਣਾ ਆਇਆ ਤੇ ਮੁੜ ਕੇ ਫਿਰ ਇਸ ਦੁਨੀਆਂ ਦੇ ਵਿੱਚ ਆਉਣਾ ਨਹੀਂ, ਕਿਉਂਕਿ ਮੁਸਲਮਾਨਾਂ ਦਾ ਮਤ ਇਹ ਹੈ ਵੀ ਇੱਕੋ ਵਾਰੀ ਹੀ ਮਨੁੱਖ ਨੂੰ ਮਨੁੱਖੀ ਸਰੀਰ ਮਿਲਦਾ ਤੇ ਬਾਰ ਬਾਰ ਉਸ ਨੂੰ ਸਰੀਰ ਨਹੀਂ ਮਿਲਦਾ, ਇੱਕੋ ਵਾਰੀ ਹੀ ਮਿਲਦਾ। ਇਸੇ ਲਈ ਭਗਤ ਫਰੀਦ ਜੀ ਕਹਿੰਦੇ ਨੇ ਜੇ ਤੂੰ ਇਸ ਗੱਲ ਨੂੰ ਜਾਣਦਾ ਵੀ ਇਥੋਂ ਮਰ ਕੇ ਅੱਗੇ ਚਲੇ ਜਾਣਾ ਤੇ ਮੁੜ ਕੇ ਦੁਨੀਆਂ ਵਿਚ ਨਹੀਂ ਆਉਣਾ।
ਝੂਠੀ ਦੁਨੀਆਂ ਲੱਗ ਨਾ ਆਪ ਵਿਆਈ ਹੈ,
ਵੀ ਇਸ ਝੂਠੀ ਦੁਨੀਆਂ ਦੇ ਵਿਚ ਲੱਗ ਕੇ ਝੂਠੀ ਦੁਨੀਆਂ ਦੇ ਮੋਹ ਪਿਆਰ ਦੇ ਵਿਚ ਫਸ ਕੇ ਨਾ ਆਪ ਵਿਆਈ ਹੈ, ਵੀ ਆਪਣੇ ਆਪ ਨੂੰ ਗੁਵਾਉਣਾ ਨਹੀਂ ਚਾਹੀਦਾ, ਆਪਣੇ ਆਪ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ, ਆਪਣੇ ਆਪ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਇਸ ਲਈ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਕੁਝ ਨਾ ਕੁਝ ਸਾਨੂੰ ਕਰਨਾ ਚਾਹੀਦਾ।
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ।
ਮਹਾਰਾਜ ਜੀਵਨ ਨੂੰ ਸਫਲ ਕਰਨ ਦਾ ਰਹੱਸ ਕੀ ਹੈ? ਤਾਂ ਬਾਬਾ ਫਰੀਦ ਜੀ ਫਰਮਾਉਂਦੇ ਨੇ, ਬੋਲੀਏ ਸੱਚ ਧਰਮ। ਬਈ ਇੱਕ ਤਾਂ ਹਰ ਮਨੁੱਖ ਨੂੰ ਸੱਚ ਬੋਲਣਾ ਚਾਹੀਦਾ, ਕਿਉਂਕਿ ਸੱਚ ਬੋਲਣਾ ਧਰਮ ਦਾ ਵੱਡਾ ਗੁਣ ਮੰਨਿਆ। ਸੱਚ ਬੋਲਣਾ, ਝੂਠ ਬੋਲਣਾ ਮਹਾਪਾਪ ਹੈ, ਤੇ ਸੱਚ ਬੋਲਣਾ ਇਹ ਇੱਕ ਬਹੁਤ ਵੱਡਾ ਧਰਮ ਪੁੰਨ ਦਾ ਕਰਮ ਗਿਣਿਆ ਜਾਂਦਾ ਹੈ। ਬੋਲੀਏ ਸੱਚ ਧਰਮ, ਹਮੇਸ਼ਾ ਸੱਚ ਬੋਲੀਏ ਤੇ ਨਾਲ ਧਰਮ ਦੇ ਕੰਮ ਕਰੀਏ। ਝੂਠ ਨਾ ਬੋਲੀਏ ਕਦੇ ਭੁੱਲ ਕੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਤੇ ਨਾਲ ਹੀ ਭਗਤ ਜੀ ਫਰਮਾਉਂਦੇ ਨੇ, ਜੋ ਗੁਰ ਦੱਸੈ ਵਾਟ, ਜੋ ਗੁਰੂ ਸਾਨੂੰ ਰਾਹ ਦੱਸਦਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਜੋ ਸਾਨੂੰ ਸਾਡਾ ਮੁਰਸ਼ਦ ਸਾਡਾ ਗੁਰੂ ਰਾਹ ਦੱਸਦਾ ਹੈ, ਮੁਰੀਦਾਂ ਜੋਲੀਐ, ਤੇ ਜਿਹੜੇ ਮੁਰੀਦ ਨੇ ਉਸਦੇ ਪੈਰੋਕਾਰ ਨੇ, ਉਸਦੇ ਅਨੁਯਾਈ ਨੇ, ਭਾਵ ਗੁਰਸਿੱਖ ਨੇ, ਉਹਨਾਂ ਨੂੰ ਉਸੇ ਰਸਤੇ ਤੇ ਜੁਲੀਆ ਦਾ ਅਰਥ ਚੱਲਣਾ ਚਾਹੀਦਾ ਹੈ।
ਸੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ, ਕਾਂਚਨ ਵੰਨੇ ਪਾਸੇ ਕਲਵਤ ਚੀਰਿਆ।
ਹਲੋ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਨੇ, ਸੈਲ ਲੰਘਾਂਦੇ ਪਾਰ, ਸੈਲ ਦਾ ਅਰਥ ਪਹਿਲਾ ਅਰਥ ਮਹਾਂਪੁਰ ਕਰਦੇ ਸਨ, ਸੈਲ ਦਾ ਅਰਥ ਵੀ ਬੱਕਰੇ, ਵੀ ਜਿਹੜੇ ਬੱਕਰੇ ਨੇ ਜਦੋਂ ਉਹਨਾਂ ਨੂੰ ਨਦੀ ਤੋਂ ਪਾਰ ਲੰਘਦੇ ਵੇਖਿਆ, ਗੋਰੀ ਮਨ ਧੀਰਿਆ, ਜਿਹੜੀ ਗੋਰੀ ਦਾ ਅਰਥ ਵੀ ਗਊਆਂ ਸਨ, ਉਹਨਾਂ ਦੇ ਮਨ ਨੂੰ ਵੀ ਧੀਰਜ ਆ ਗਿਆ। ਜਦੋਂ ਬੱਕਰੇ ਵੀ ਦਰਿਆ ਪਾਰ ਕਰ ਸਕਦੇ ਨੇ, ਤੇ ਫਿਰ ਗਊਆਂ ਕਿਉਂ ਨਹੀਂ ਦਰਿਆ ਪਾਰ ਕਰ ਸਕਦੀਆਂ? ਇੱਕ ਅਰਥ ਇਹ ਹੈ, ਅੰਤਰੀ ਭਾਵ ਮਹਾਂਪੁਰਖੇ ਦੱਸਦੇ ਸਨ ਵੀ ਸ਼ੈਲ ਤੋਂ ਮੁਰਾਦ ਹੈ ਜਿਹੜੇ ਬੱਕਰਿਆਂ ਵਾਂਗੂ ਬਰਕਤ ਨੇ, ਵੀ ਜਿਹੜੇ ਬਰਕਤ ਸਾਧੂ ਨੇ, ਜੇ ਉਹ ਭਾਵ ਸਾਗਰ ਤੋਂ ਪਾਰ ਹੋ ਸਕਦੇ ਨੇ, ਤੇ ਗੋਰੀ ਦਾ ਅਰਥ ਜਿਹੜੇ ਨਾਮ ਦਾ ਦੁੱਧ ਪੈਦਾ ਕਰਨ ਵਾਲੇ ਸੰਤ ਭਗਤ ਨੇ, ਉਹਨਾਂ ਦੇ ਮਨ ਨੂੰ ਵੀ ਧੀਰਜ ਪ੍ਰਾਪਤ ਹੋ ਜਾਂਦਾ ਹੈ, ਹੌਸਲਾ ਵੱਧ ਜਾਂਦਾ ਹੈ, ਵੀ ਜਿਹੜੇ ਬਰਕਤ ਲੋਕ ਜੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਨੇ, ਤੇ ਜਿਹੜੇ ਬੰਦਗੀ ਕਰਨ ਵਾਲੀਆਂ ਰੂਹਾਂ ਨੇ ਉਹ ਕਿਉਂ ਨਹੀਂ ਪਾਰ ਹੋ ਸਕਦੀਆਂ? ਉਹ ਵੀ ਪਾਰ ਹੋ ਜਾਣਗੀਆਂ। ਜਾਂ ਦੂਜਾ ਇਹਦਾ ਅਰਥ ਨਵੀਨ ਟੀਕਾਕਾਰਾਂ ਨੇ ਇਹ ਕੀਤਾ ਹੈ, ਸ਼ੈਲ ਲੰਘਦੇ ਪਾਰ, ਜਦੋਂ ਜਵਾਨ ਬੰਕੇ ਜਵਾਨ ਦਰਿਆ ਤੋਂ ਪਾਰ ਹੁੰਦੇ ਵੇਖੇ, ਗੋਰੀ ਮਨ ਧੀਰਿਆ, ਗੋਰੀ ਦਾ ਅਰਥ ਇਸਤਰੀ, ਗੋਰੀ ਇਸਤਰੀ ਦੇ ਮਨ ਨੂੰ ਵੀ ਧੀਰਜ ਹੋ ਗਿਆ, ਬਈ ਜਿੱਥੇ ਬਾਂਕੇ ਜਵਾਨ ਪਾਰ ਲੰਘ ਰਹੇ ਨੇ ਦਰਿਆ ਤੋਂ, ਤੇ ਮੈਂ ਵੀ ਇੱਥੋਂ ਪਾਰ ਲੰਘ ਜਾਵਾਂਗੀ। ਤੇ ਇਸ ਢੰਗ ਦੇ ਨਾਲ ਇਹ ਦੋ ਅਰਥ ਕੀਤੇ ਜਾਂਦੇ ਨੇ। ਅੰਤਰੀ ਭਾਵ ਇਹ ਵੀ ਸ਼ੈਲ ਲੰਘਾਂਦੇ ਪਾਰ, ਜਿਹੜੇ ਰੱਬ ਦੇ ਪਿਆਰੇ ਜਦੋਂ ਪਵ ਸਾਗਰ ਤੋਂ ਪਾਰ ਲੰਘਦੇ ਨੇ, ਉਹਨਾਂ ਨੂੰ ਦੇਖ ਕੇ ਗੋਰੀ ਦਾ ਅਰਥ ਜਿਹੜੇ ਹੋਰ ਜਗਿਆਸੂ ਜਨ ਨੇ, ਉਹਨਾਂ ਦੇ ਮਨ ਨੂੰ ਵੀ ਧੀਰਜ ਹੋ ਜਾਂਦਾ ਵੀ ਅਸੀਂ ਵੀ ਉਹਨਾਂ ਮਹਾਂਪੁਰਖਾਂ ਦੇ ਰਾਹ ਚੱਲ ਕੇ ਸੇਵਾ ਸਿਮਰਨ ਬੰਦਗੀ ਕਰਕੇ ਪਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਕੰਚਨ ਵੰਨੇ ਪਾਸੇ, ਤੇ ਜਿਹੜੇ ਪਾਈ ਸੋਨੇ ਵਾਲੇ ਪਾਸੇ ਲੱਗਦੇ ਨੇ, ਭਾਵ ਜਿਨ੍ਹਾਂ ਦਾ ਜੜ ਚੇਤਨ ਮਾਇਆ ਦੇ ਨਾਲ ਪਿਆਰ ਪੈ ਜਾਂਦਾ ਹੈ, ਕਲਵਤ ਚੀਰਿਆ, ਤੇ ਉਹਨਾਂ ਨੂੰ ਤੇ ਆਰਿਆਂ ਦੇ ਨਾਲ ਚੀਰਿਆ ਜਾਂਦਾ ਹੈ।
ਸੇਖ ਹਯਾਤੀ ਜਗ ਨ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ।
ਸ਼ੇਖ ਫਰੀਦ ਜੀ ਫਰਮਾਉਂਦੇ ਨੇ, ਹਯਾਤੀ ਦਾ ਅਰਥ ਉਮਰ ਕਰਕੇ, ਸੰਸਾਰ ਦੇ ਵਿਚ ਕੋਈ ਵੀ ਸਥਿਰ ਨਹੀਂ ਕੋਈ ਰਹਿ ਸਕਿਆ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਜਿੰਨੇ ਵੀ ਦੁਨੀਆਂ ਦੇ ਵਿਚ ਰਾਜੇ ਮਹਾਰਾਜੇ ਪੀਰ ਪੈਗੰਬਰ ਅਵਤਾਰ ਹੋਏ ਨੇ, ਸਰੀਰ ਕਰਕੇ ਉਮਰ ਕਰਕੇ ਕੋਈ ਵੀ ਸੰਸਾਰ ਦੇ ਵਿਚ ਸਥਿਰ ਨਹੀਂ ਰਹਿ ਸਕਿਆ, ਨਾ ਹੀ ਰਹਿ ਸਕਦਾ। ਜਿਸ ਆਸਨ ਹਮ ਬੈਠੇ, ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਨੇ, ਜਿਸ ਆਸਨ ਤੇ ਹੁਣ ਅਸੀਂ ਬੈਠੇ ਹਾਂ, ਭਾਵ ਜਿਨ੍ਹਾਂ ਡੇਰਿਆਂ ਤੇ ਘਰਾਂ ਤੇ ਮੱਲਾਂ ਮਾਰੀ ਬੈਠੇ ਹਾਂ, ਕਿਤੇ ਬੈਸ ਗਿਆ, ਪਤਾ ਨਹੀਂ ਇੱਥੇ ਕਿੰਨੇ ਬੈਠ ਬੈਠ ਕੇ ਚਲੇ ਗਏ ਨੇ। ਮਹਾਂਪੁਰਖ ਦੱਸਦੇ ਸਨ, ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ, ਅਸੀਂ ਇੱਕ ਪੈਰ ਪੁੱਟਦੇ ਹਾਂ ਬਾਦਸ਼ਾਹ ਦੀ ਕਬਰ ਤੇ ਟਿਕਦਾ, ਦੂਜਾ ਪੁੱਟਦੇ ਹਾਂ ਵਜ਼ੀਰ ਦੀ ਕਬਰ ਤੇ ਟਿਕਦਾ। ਇੰਨੇ ਤੇ ਬਾਦਸ਼ਾਹ ਵਜ਼ੀਰ ਹੀ ਹੋ ਚੁੱਕੇ ਨੇ ਤੇ ਬਾਕੀਆਂ ਦੀ ਗਿਣਤੀ ਕੌਣ ਕਰ ਸਕਦਾ ਹੈ। ਜਿਸ ਆਸਣ ਤੇ ਅਸੀਂ ਬੈਠੇ ਹਾਂ ਪਤਾ ਨੀ ਕਿੰਨੇ ਬੈਠ ਬੈਠ ਕੇ ਚਲੇ ਗਏ ਹਨ।
ਕਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ।
ਲੋ ਭਗਤ ਫਰੀਦ ਜੀ ਅੱਗੇ ਚਾਰ ਉਦਾਹਰਣਾਂ ਦੇ ਕੇ ਇਹ ਗੱਲ ਸਮਝਾਉਣ ਲੱਗੇ ਹਨ ਵੀ ਇਹ ਕੁਦਰਤ ਦਾ ਨਿਯਮ ਹੈ, ਵੀ ਇਹ ਜਿਹੜੀਆਂ ਚੀਜ਼ਾਂ ਨੇ ਮੌਸਮ ਦੇ ਹਿਸਾਬ ਦੇ ਨਾਲ ਵਾਪਰਦੀਆਂ ਨੇ ਤੇ ਫਿਰ ਇਹ ਖਤਮ ਵੀ ਹੋ ਜਾਂਦੀਆਂ। ਕੱਤਕ ਕੂੰਜਾਂ, ਕੱਤਕ ਦੇ ਮਹੀਨੇ ਕੂੰਜਾਂ ਦੀਆਂ ਡਾਰਾਂ ਆਉਂਦੀਆਂ ਨੇ ਤੇ ਫਿਰ ਚਲੀਆਂ ਜਾਂਦੀਆਂ ਨੇ। ਚੇਤ ਡਾਓ, ਚੇਤ ਦੇ ਮਹੀਨੇ ਜੰਗਲ ਨੂੰ ਡੋਂ ਅਗਨੀ ਲੱਗਦੀ ਹੈ ਤੇ ਫਿਰ ਉਹ ਸ਼ਾਂਤ ਹੋ ਜਾਂਦੀ ਹੈ। ਸਾਉਣ ਦੇ ਮਹੀਨੇ ਮੀਂਹ ਵਰਸਦਾ, ਬਿਜਲੀਆਂ ਚਮਕਦੀਆਂ ਨੇ ਤੇ ਫਿਰ ਉਹ ਵੀ ਅਕਸਰ ਅਲੋਪ ਹੋ ਜਾਂਦੀਆਂ ਨੇ। ਸੀ ਆਲੇ ਸੋਹੰਦੀਆਂ ਪਿਰ ਗੱਲ ਬਾਹੜੀਆਂ। ਇਸੇ ਤਰ੍ਹਾਂ ਸਿਆਲ ਦੇ ਮਹੀਨੇ ਦੇ ਵਿੱਚ ਜਿਹੜੀਆਂ ਸੁਹਾਗਵੰਤੀਆਂ ਇਸਤਰੀਆਂ ਨੇ ਉਹਨਾਂ ਦੀਆਂ ਬਾਹੜੀਆਂ ਦਰਤ ਬਾਹਾਂ ਆਪਣੇ ਪਤੀ ਦੇ ਗਲਦੇ ਵਿੱਚ ਪਈਆਂ ਹੋਈਆਂ ਬੜੀਆਂ ਸੁੰਭਦੀਆਂ ਨੇ, ਬੜੀਆਂ ਅੱਛੀਆਂ ਲੱਗਦੀਆਂ ਨੇ। ਪਰ ਮੌਸਮ ਦੇ ਹਿਸਾਬ ਦੇ ਨਾਲੇ ਸਾਰੀਆਂ ਗੱਲਾਂ ਆਉਂਦੀਆਂ ਤੇ ਚਲੀਆਂ ਜਾਂਦੀਆਂ ਹਨ।
ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ, ਗੰਢੇਂਦਿਆਂ ਛੇ ਮਾਹ ਤੁੜਦਿਆਂ ਹਿੱਕ ਖਿਨੋ।
ਲੋ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਨੇ ਚੱਲੇ ਚੱਲਣ ਹਾਰ, ਵੀ ਜਿਹੜੇ ਜੀਵ ਨੇ ਸਾਰੇ ਹੀ ਚੱਲਣ ਹਾਰ ਨੇ, ਭਾਵ ਇਹ ਇੱਕ ਰਸਤੇ ਦੇ ਪੰਧੀ ਨੇ, ਇਹ ਵੀ ਇੱਕ ਮੁਸਾਫਰ ਨੇ। ਜੋ ਵੀ ਆਇਆ ਉਸਨੇ ਇੱਥੋਂ ਜਾਣਾ ਹੀ ਜਾਣਾ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ, ਚੱਲੇ ਚੱਲਣ ਹਾਰ। ਇਹ ਜਿਹੜੇ ਚੱਲਣ ਵਾਲੇ ਜੀਵ ਨੇ, ਚੱਲਣ ਵਾਲੇ ਮੁਸਾਫਰ ਜੀਵ ਨੇ, ਇਹ ਚੱਲੇ ਚੱਲਣ ਵਾਲੇ ਨੇ, ਇਹਨਾਂ ਨੂੰ ਚੱਲਣਾ ਹੀ ਪੈਣਾ। ਵਿਚਾਰਾ ਲੇ ਮਨੋ, ਤੇ ਇਸ ਗੱਲ ਨੂੰ, ਇਸ ਵਿਚਾਰ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਚਾਹੀਦਾ ਵੀ ਇੱਕ ਨਾ ਇੱਕ ਦਿਨ ਅਸਾਂ ਵੀ ਇੱਥੋਂ ਜਾਣਾ ਹੀ ਜਾਣਾ ਹੈ। ਪਰ ਨਾਲ ਹੀ ਭਗਤ ਜੀ ਕਹਿੰਦੇ ਨੇ ਗੰਢੇਂਦਿਆਂ ਛੇ ਮਾਹ, ਵੇਖ ਲਓ ਸਾਡੇ ਸਰੀਰ ਨੂੰ ਇਹ ਬਣਾਉਣ ਦੇ ਵਾਸਤੇ, ਇਹ ਸਰੀਰ ਨੂੰ ਗੰਢਣ ਵਾਸਤੇ, ਸਰੀਰ ਨੂੰ ਬਣਾਉਣ ਵਾਸਤੇ ਛੇ ਮਾਹ, ਛੇ ਮਹੀਨੇ ਲੱਗਦੇ ਨੇ। ਤੋੜਦਿਆਂ ਹਿੱਕ ਖਿਨੋ, ਤੇ ਤੋੜਨ ਵਾਸਤੇ ਇੱਕ ਖਿਣ ਹੀ ਲੱਗਦਾ ਹੈ। ਘੱਟ ਸ਼ਬਦ ਕਿਆਂ ਦੋ ਕਸ਼ਨ ਬਤੀਤ ਹੁੰਦੇ ਨੇ। ਦੇਖ ਲਓ ਸਰੀਰ ਬਣਦੇ ਨੂੰ ਛੇ ਮਹੀਨੇ ਲੱਗਦੇ ਨੇ ਮਾਤਾ ਦੇ ਗਰਭ ਦੇ ਵਿੱਚ ਜਦੋਂ ਢਾਂਚਾ ਬਣਦਾ, ਤੇ ਫਿਰ ਟੁੱਟਦਿਆਂ ਇਹ ਖਿਣ ਵੀ ਨਹੀਂ ਲੱਗਦਾ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲੱਗਿਆ ਠਨਕਾ, ਪਾਣੀ ਦੇ ਬੁਲਬਲੇ ਵਾਂਗੂ ਇਹ ਸਰੀਰ ਨਾਸ ਹੋ ਜਾਂਦਾ ਹੈ।
ਜਿਵੇਂ ਪੁੱਛੇ ਸਮਾਨ ਫਰੀਦਾ ਖੇਵਟ ਕਿਨ ਗਏ।
ਲੋ ਬਾਬਾ ਫਰੀਦ ਜੀ ਕਹਿੰਦੇ ਨੇ ਜਿਵੇਂ ਪੁੱਛੇ ਅਸਮਾਨ, ਵੀ ਜਿਹੜਾ ਅਸਮਾਨ ਹੈ ਉਹ ਜ਼ਮੀਨ ਧਰਤੀ ਨੂੰ ਪੁੱਛਦਾ, ਅਰਸ਼ ਫਰਸ਼ ਨੂੰ ਪੁੱਛਦਾ ਹੈ। ਫਰੀਦਾ ਖੇਵਟ ਕਿਨ ਗਏ, ਐ ਫਰੀਦ ਜਿਹੜੇ ਇਸ ਧਰਤੀ ਤੇ ਖੇਵਟ ਦਾ ਅਰਥ ਮਲਾਹ ਸਨ, ਵੱਡੇ ਵੱਡੇ ਆਗੂ ਸਨ, ਪੇਸ਼ਵਾ ਸਨ, ਆਪਣੇ ਆਪ ਨੂੰ ਲੀਡਰ ਸਮਝਦੇ ਸਨ, ਕਿੰਨ ਗਏ, ਕਿੰਨ ਦਾ ਅਰਥ ਵੀ ਉਹ ਕਿਤਨੇ ਕੁ ਚਲੇ ਗਏ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਿੰਨੇ ਬਾਦਸ਼ਾਹ ਤੇ ਵਜ਼ੀਰ ਹੋ ਕੇ ਚਲੇ ਗਏ ਨੇ, ਤੇ ਕਿੰਨ ਦਾ ਅਰਥ ਵੀ ਕਿੰਨੇ, ਭਾਵ ਕਿਤਨੇ, ਇਹ ਅਰਥ ਵਧੇਰੇ ਢੁਕਦਾ ਹੈ। ਪਰ ਆਮ ਸਾਧਾਰਨ ਟੀਕਾਕਾਰਾਂ ਨੇ ਕਿੰਨ ਦਾ ਅਰਥ ਵੀ ਕਿੱਥੇ ਚਲੇ ਗਏ ਨੇ ਇਹ ਕੀਤਾ ਹੈ, ਪਰ ਕਿੰਨ ਸ਼ਬਦ ਦਾ ਅਰਥ ਕਿੱਥੇ ਗੁਰਬਾਣੀ ਵਿੱਚ ਕਿਧਰੇ ਵੀ ਨਹੀਂ ਆਇਆ। ਇਸ ਲਈ ਜਿਵੇਂ ਪੁੱਛਿਆ ਅਸਮਾਨ, ਜਿਹੜਾ ਅਸਮਾਨ ਹੈ ਉਹ ਧਰਤੀ ਨੂੰ ਪੁੱਛਦਾ ਹੈ, ਜਿਹੜੇ ਇਸ ਧਰਤੀ ਤੇ ਵੱਡੇ ਵੱਡੇ ਲੀਡਰ ਤੇ ਪੇਸ਼ਵਾ ਆਏ ਸਨ ਉਹ ਕਿੰਨੇ ਕੁ ਹੋ ਕੇ ਚਲੇ ਗਏ ਨੇ, ਤੇ ਇਹਦੇ ਬਾਰੇ ਪਤਾ ਲੱਗਦਾ ਵੀ ਪਤਾ ਹੀ ਨਹੀਂ, ਕੋਈ ਉਹਨਾਂ ਦੀ ਗਿਣਤੀ ਨਹੀਂ ਦੱਸ ਸਕਦਾ।
ਜਾਲਣ ਗੋਰਾ ਨਾਲ ਉਲਾਮੇ ਜੀ ਸਹੇ।
ਭਗਤ ਜੀ ਫਰਮਾਉਂਦੇ ਨੇ ਜਾਲਣ ਗੋਰਾ ਨਾਲ, ਉਹ ਗੋਰਾ ਕਬਰਾਂ ਦੇ ਨਾਲ ਹੁਣ ਉਹ ਆਪਣਾ ਸਮਾਂ ਜਾਲਣ ਦਾ ਅਰਥ ਬਤੀਤ ਕਰ ਰਹੇ ਨੇ, ਅਥਵਾ ਜਾਲਣ ਦਾ ਅਰਥ ਵੀ ਸਮਾਂ ਬਤੀਤ ਕਰਨਾ, ਇਹ ਮੁੱਖ ਅਰਥ ਹੈ ਜਾਲਣ ਗੋਰਾ ਨਾਲ, ਵੀ ਉਹ ਕਬਰਾਂ ਦੇ ਨਾਲ ਪਏ ਆਪਣਾ ਸਮਾਂ ਬਤੀਤ ਕਰ ਰਹੇ ਨੇ। ਉਲਾਮੇ ਜੀ ਸਹੇ, ਤੇ ਜਿਹੜੀ ਉਹਨਾਂ ਦੀ ਜੀਵ ਆਤਮਾ ਹੈ, ਰੂਹ ਹੈ, ਉਹ ਉਲਾਮਿਆਂ ਨੂੰ ਸਹਾਰਦੀ ਹੈ, ਉਹਨੂੰ ਮਿਹਣੇ ਸਹਾਰਨੇ ਪੈਂਦੇ ਨੇ। ਭਾਵ ਇਹਦਾ ਇਹ ਹੈ ਮੁਸਲਮਾਨੀ ਅਕੀਦੇ ਮੁਤਾਬਕ ਵੀ ਜਿਹੜੀ ਮੁਸਲਮਾਨ ਦੀ ਰੂਹ ਹੈ ਉਹ ਮਿੱਟੀ ਵਿੱਚ ਹੀ ਪਈ ਰਹਿੰਦੀ ਹੈ, ਤੇ ਜਦੋਂ ਕਹਿੰਦੇ ਨੇ ਕਿਆਮਤ ਦਾ ਦਿਨ ਆਉਂਦਾ, ਉਸ ਵੇਲੇ ਉਹ ਕਬਰਾਂ ਦੇ ਵਿੱਚੋਂ ਰੂਹਾਂ ਉੱਠਣਗੀਆਂ। ਇਸੇ ਲਈ ਭਗਤ ਜੀ ਕਹਿੰਦੇ ਨੇ ਹੁਣ ਜਿਹੜੀਆਂ ਪਾਪੀ ਰੂਹਾਂ ਨੇ ਉਹ ਕਬਰਾਂ ਦੇ ਨਾਲ ਹੀ ਆਪਣਾ ਸਮਾਂ ਬਤੀਤ ਕਰ ਰਹੀਆਂ ਨੇ ਤੇ ਦੁੱਖ ਸਹਾਰਦੀਆਂ ਨੇ ਤੇ ਜੀਵ ਉਹਨਾਂ ਦੇ ਉਲਾਮੇ ਸਹਾਰ ਰਹੇ ਨੇ। ਸੋ ਬਾਬਾ ਫਰੀਦ ਜੀ ਜੋ ਸੂਫੀ ਸੰਪਰਦਾਇ ਦੇ ਨਿਰਮਾਤਾ ਮੰਨੇ ਗਏ ਨੇ ਉਹਨਾਂ ਦੀ ਇਹ ਪਵਿੱਤਰ ਬਾਣੀ ਤੇ ਉਸ ਤੋਂ ਪਹਿਲਾਂ ਭਗਤ ਧੰਨਾ ਜੀ ਦੀ ਬਾਣੀ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ ਔਰ ਇੱਥੇ ਆਸਾ ਰਾਗ ਸੰਪੂਰਨ ਹੋਇਆ ਹੈ। ਸਤਿਗੁਰੂ ਮਿਹਰ ਕਰਨ ਜੋ ਵੀ ਆਸਾ ਰਾਗ ਦੁਆਰਾ ਸਤਿਗੁਰੂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਹਨਾਂ ਦੀ ਵਿਚਾਰ ਕਰਦਿਆਂ ਦਾਸ ਦੇ ਪਾਸੋਂ ਹੋਈਆਂ ਅਲਪਕਤਾ ਸਹਿਤ ਭੁੱਲਾਂ ਚੁੱਕਾਂ ਸੰਗਤਾਂ ਨੇ ਖਿਮਾ ਕਰਨੀਆਂ। ਜੋ ਗੁਰਬਾਣੀ ਦੇ ਗੋਝ ਭਾਵ ਨੇ ਉਹਨਾਂ ਨੂੰ ਹਿਰਦੇ ਵਿੱਚ ਸਤਿਗੁਰੂ ਵਸਾਉਣ, ਇਸੇ ਤਰ੍ਹਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਵੇਂ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।